ਭੇਜਿਆ ਕਰਦਾ, ਭਰ ਦਿੰਦਾ। ਬਾਕੀ ਜਿਹੜਾ ਸੁੱਕਾ ਸੁੱਕੇ ਹਰੇ ਕੀ ਹੈ ਖਿਨਵਾਹੀ, ਅੰਮ੍ਰਿਤ ਦ੍ਰਿਸ਼ ਸੰਚ ਜੀਵਾ ਜੇ ਹਰਾ ਕਰ ਦੂ ਤੈਨੂੰ। ਤੇਰੀ ਵੱਡੀ ਬੇਗਮ ਦੀ ਉਮਰ ਕਹਿੰਦੇ 80 ਸਾਲ ਦੀ, ਕਹਿੰਦੇ ਜਾ ਫਿਰ ਉਹਦਾ ਹੀ ਬੱਚਾ ਹੋਵੇ। ਹੁਣ ਬਚਨ ਹੋ ਗਿਆ, ਪਰ ਗੱਲ ਸੁਣੀ, ਨਾਲ ਰਹਿਤਾਂ ਰੱਖੀ, ਪੰਜ ਨਮਾਜ਼ਾਂ ਪੰਜੇ ਵਕਤਾਂ 'ਚ ਪੜ੍ਹਨੀਆਂ ਨੇ ਅਤੇ ਰੋਜ਼ੇ ਰੱਖਣੇ ਨੇ। ਹਿੰਦੂ ਨੂੰ ਮੁਸਲਮਾਨ ਨੂੰ ਇੱਕ ਅੱਖ ਨਾਲ ਦੇਖਣਾ, ਇੱਕੋ ਜਿਹੇ ਦੇਖਣਾ ਅਤੇ ਨਿਰਮਾਨਤਾ ਧਾਰਨ ਕਰਨੀ ਹੈ। ਕਿਉਂਕਿ ਜੇ ਕੋ ਲੈਣੇ ਕੋ ਹਰਨਾਮ ਹੈ, ਦੇਣੇ ਕੋ ਅੰਨਦਾਨ, ਤਰਨੇ ਕੋ ਨਿਰਮਾਨਤਾ, ਡੁੱਬਣ ਕੋ ਅਭਿਮਾਨ। ਅਭਿਮਾਨੀ ਡੁੱਬ ਜਾਇਆ ਕਰਦਾ, ਨਿਰਮਾਨਤਾ ਵਾਲਾ ਤਰ ਜਾਇਆ ਕਰਦਾ। ਨਿਮਰਤਾ ਨਾਲ ਰਹਿਣਾ, ਹੈਂਕੜ ਛੱਡ ਦੇਣੀ ਹੈ, ਚਰਨਾਂ ਦਾ ਦਾਸ ਸੇਵਾ ਕਰਨੀ, ਬਸ ਜਾਈ ਜੋੜੇ ਝਾੜਿਆ ਕਰੀ। ਜਦੋਂ ਨਮਾਜ਼ ਪੜ੍ਹ ਕੇ ਨਿਕਲ ਜਾਣ ਸ਼ਾਮ ਦੀ ਰਾਤ ਵਾਲੀ, ਉਸ ਵੇਲੇ ਮਸਜਿਦ ਦੇ ਮਿਨਾਰੇ 'ਤੇ ਖੜ੍ਹ ਕੇ ਆਵਾਜ਼ ਦੇਈਂ, ਕੋਈ ਭੁੱਖਾ ਮੇਰੀ ਆਵਾਜ਼ ਸੁਣਦਾ ਹੋਵੇ ਉਹ ਆ ਜਾਵੇ ਮਸਜਿਦ ਦੇ ਅੰਦਰ ਅਤੇ ਮੈਂ ਖਾਣੇ ਦਾ ਬੰਦੋਬਸਤ ਭੁੱਖੇ ਨੂੰ ਅਨਾਜ ਦੇਈਂ। ਕਿਉਂਕਿ ਅੰਨਦਾਨ ਦੇ ਬਰਾਬਰ ਕੋਈ ਹੋਰ ਦਾਨ ਨਹੀਂ ਹੈ, ਵੱਡਾ ਦਾਨ ਹੈ ਅੰਨਦਾਨ। ਬਹੁਤ ਸਾਰੇ ਉਪਦੇਸ਼ ਦਿੱਤੇ, ਬਹੁਤ ਤਰੀਕੇ ਸਮਝਾਏ ਅਤੇ ਜਦੋਂ ਚੱਲਿਆ ਗਿਆ ਤਾਂ ਨਾਲ ਦੇ ਕਹਿਣ ਲੱਗੇ, ਬਾਬਾ ਜੀ ਤੁਸੀਂ ਇਹਨੂੰ ਮੁਸਲਮਾਨੀ ਉਪਦੇਸ਼ ਦਿੱਤਾ, ਦੂਆ ਉਪਦੇਸ਼ ਦੇਣਾ ਸੀ ਆਪਣੇ ਵਾਲਾ। ਕਹਿੰਦੇ ਭਾਈ ਉਪਦੇਸ਼ਾਂ 'ਚ ਕੋਈ ਫਰਕ ਨਹੀਂ, ਵਾਹਿਗੁਰੂ ਅੱਲਾ ਰਾਮ ਸਾਰੇ ਇੱਕੋ ਹੀ ਨੇ, ਇਹ ਤਾਂ ਐਵੇਂ ਭੁਲੇਖਿਆਂ ਦੇ ਵਿੱਚ ਦੁਨੀਆ ਪਈ ਹੋਈ ਹੈ। ਅੱਲਾ ਵਾਹਿਗੁਰੂ ਹਰੀ ਦਾ ਨਾਮ ਇੱਕ ਪਰਮਾ ਵਿੱਚ ਪਈ, ਪਿਆਰੇ ਦਾ ਜਿਹਨੂੰ ਅਸੀਂ ਪਿਆਰ ਕਰਦੇ ਹਾਂ, ਨਾ ਸੁਣ ਮਾਨਾ ਰਾਸੀਏ। ਖੁਸ਼ ਹੋ ਜਾਣਾ ਚਾਹੀਦਾ ਹੈ ਕਿ ਗੋਡ ਕਿਹਾ, ਇਸਨੇ ਅੱਲਾ ਕਿਹਾ, ਅੱਲਾ ਰੂ ਕਿਹਾ, ਖੁਦਾ ਕਿਹਾ, ਇਹਨੇ ਹਰੀ ਕਿਹਾ, ਗੋਪਾਲ ਕਿਹਾ, ਰਾਮ ਕਿਹਾ, ਖੁਸ਼ ਹੋਵੋ। ਮਹਾਰਾਜ ਕਹਿੰਦੇ ਫਿਰ ਸੱਚ ਦੀ ਪਛਾਣ ਹੁੰਦੀ ਹੈ, ਨਾ ਸੁਣਦੀ ਸਾਰ ਮਨ ਵਿੱਚ ਖੁਸ਼ੀ ਆ ਜਾਏ, ਬਈ ਫਾਰਸੀ 'ਚ ਬੋਲਿਆ, ਇੰਗਲਿਸ਼ 'ਚ ਬੋਲਿਆ ਮੇਰੇ ਪਿਆਰੇ ਦਾ ਨਾਮ। ਕਹਿੰਦੇ ਪਿਆਰਿਆ ਇਹ ਗੱਲ ਦਾ ਭਰਮ ਨਾ ਕਰ, ਜੀਵਨ ਦੀਆਂ ਜੀਵਨ ਦੀ ਸਾਈਕੋਲੋਜੀ ਕੀ ਹੈ, ਜੀਵਨ ਦੀ ਸਿਹਤ ਇੱਕ ਹੈ, ਯਮ ਉਹੀ ਨੇ, ਨੇਮ ਉਹੀ ਨੇ, ਰਹਿਤਾਂ ਉਹੀ ਨੇ, ਪਰਮੇਸ਼ੁਰ ਨੂੰ ਮਿਲਦੀ ਹੈ, ਦੂਜੀ ਰਹਿਤ ਨਹੀਂ ਕੋਈ ਹੈ। ਸੁਣ ਬਚਨ ਕਰ ਦਿੱਤਾ। ਨਾਲ ਦੇ ਵੀ ਹੈਰਾਨ ਹੋਏ ਵੀ ਬਾਬਾ ਜੀ ਨੇ 95 ਸਾਲ ਦੀ ਉਮਰ ਅਤੇ 80 ਸਾਲ ਦੀ ਸੁੱਕੀ ਹੋਈ ਬੁੜੀ ਹੈ, ਵੀ ਇਹ ਕੀ ਕਰਤਾ। ਹੁਣ ਅਕਾਲ ਪੁਰਖ ਦਾ ਨਿਯਮ ਇਹ ਹੈ, ਭਾਵੇਂ ਚੰਦਰਮਾ ਨਾਸ਼ ਹੋ ਜਾਵੇ, ਬਚਨ ਹੋ ਗਿਆ ਮਹਾਂਪੁਰਸ਼ਾਂ ਦਾ, ਪੂਰਿਆਂ ਦਾ ਭੇਦ ਵਸਤਾ। ਹੁਣ ਜਿਹੜੀ ਕੁਦਰਤ ਹੈ, ਡਾਕਟਰ ਹੈਰਾਨ ਹੋਣਗੇ, ਕੈਂਪ ਲੱਗਿਆ ਹੋਇਆ, 10-11 ਡਾਕਟਰ ਆਏ, ਉਹ ਸੁਣ ਹੈਰਾਨ ਹੋਣਗੇ ਵੀ ਇਹ ਤਾਂ ਪੋਸੀਬਲ ਹੀ ਨਹੀਂ ਹੈ, ਕਦੇ ਇਹ ਬਾਤ ਹੋਏ ਨਹੀਂ ਸਕਦੀ, ਹੱਥ ਕੱਢਣੀ। ਲੇਕਿਨ ਇਹ ਤਾਂ ਗੱਲਾਂ ਮਾਮੂਲੀ ਨੇ, ਕੁਛ ਵੀ ਨਹੀਂ ਹੈਗੀਆਂ। ਸੰਤਾਂ ਦੀ ਇਹ ਬਹੁਤੀ ਵਡਿਆਈ ਨਹੀਂ ਹੈ ਵੀ ਇਹ ਗੱਲ ਕਹਿ ਦੇਣੀ ਅਤੇ ਐਂ ਹੋ ਜਾਣਾ। ਇਹ ਤਾਂ ਸੰਤਾਂ ਕੋਲ ਤਾਂ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਹੁੰਦੀਆਂ, ਉਹ ਤਾਂ ਡੁੱਬਦੇ ਡੁੱਬਦੇ ਇਹਨੂੰ ਦਰਗਾਹ 'ਚੋਂ ਵੀ ਬਚਾ ਲੈਂਦੇ, ਦਰਗਾਹ ਦੇ ਵਿੱਚ ਵੀ ਸਹਾਇਤਾ ਕਰਦੇ। ਸੋ ਸਮਾਂ ਲੰਘਦਾ ਚੜ੍ਹਿਆ। ਇੱਕ ਵਾਰੀ ਮਹਾਂਪੁਰਸ਼ ਇੱਥੇ ਆ ਗਏ ਰਾਮਪੁਰ, ਇੱਥੇ ਗੋਖੇ ਦੀ ਛੱਪੜੀ ਰਾਤ ਨੂੰ ਸਾਰੀ ਰਾਤ ਬਹਿੰਦੇ ਸੀ, ਅੰਮ੍ਰਿਤ ਵੇਲੇ ਫੇਰ ਜਾ ਕੇ ਵੈਟ ਬੈਠਿਆ ਕਰਦੇ ਤਾਂ ਪਰੇ ਇੱਕ ਬਰੋਟਾ ਹੈ, ਉਹਦੀਆਂ ਜੜ੍ਹਾਂ 'ਚ ਦੋ ਜਣੇ ਬੈਠੇ ਨੇ, ਕੋਈ ਗੱਲਬਾਤ ਜੀ ਕਰੀ ਜਾਂਦੇ ਅਤੇ ਸੰਤ ਮਹਾਰਾਜ 4 ਵਜੇ ਉੱਠਿਆ ਕਰਦੇ ਸੀ, ਛੱਪੜੀ 'ਚੋਂ ਟੋਆ ਜਿਹਾ ਬਣਾਇਆ ਸੀਗਾ, ਟੋਏ ਦੇ ਵਿੱਚ ਬੈਠ ਕੇ ਬੰਦਗੀ ਕਰਿਆ ਕਰਦੇ। ਉਹ ਜਿੱਥੋਂ ਆਵਾਜ਼ ਆਉਂਦੀ ਸੀ ਉੱਥੇ ਨੂੰ ਚਲੇ ਗਏ। ਉੱਥੇ ਗਏ ਤਾਂ ਜਾ ਕੇ ਕਹਿਣ ਲੱਗੇ, ਪ੍ਰੇਮੀਓ ਕੀ ਗੱਲ, ਤੁਸੀਂ ਐਡੀ ਬੜੀ ਰਾਤ ਇੱਥੇ ਬੈਠੇ ਹੋ। ਕਹਿੰਦੇ, ਬਾਬਾ ਜੀ ਸਾਤੇ ਤਾਂ ਬੜੀ ਭੁੱਲ ਹੋਈ, ਤੁਸੀਂ ਇੱਥੇ ਹੀ ਭਜਨ ਕਰਦੇ ਹੁੰਦੇ ਹੋ, ਅਸੀਂ ਤਾਂ ਤੁਹਾਡੇ ਭਜਨ ਵਿੱਚ ਵਿਘਨ ਪਾ ਤਾ। ਦੋਏ ਗਰੀਬ ਆਦਮੀ ਹੈ ਅਤੇ ਘਰਵਾਲੀ ਹੈ ਅਤੇ ਕੋਲ ਬੱਚਾ। ਅਤੇ ਕਹਿਣ ਲੱਗੇ, ਬਾਬਾ ਜੀ ਸਾਡਾ ਬੱਚਾ ਬਹੁਤ ਬਿਮਾਰ ਹੈ ਸਖਤ, ਅਤੇ ਅਸੀਂ ਛੇਤੀ ਤੋਂ ਛੇਤੀ ਡਾਕਟਰ ਦੇ ਸਾਹਨੇ ਵਾਲ ਜਾਣਾ ਚਾਹੁੰਦੇ ਸੀ, ਬਈ ਫਿਰ ਡਾਕਟਰ ਦੇ ਕੋਲ ਸਾਜਰੇ ਚੱਲੀਏ, ਇਹਦੇ ਤਾਂ ਸਾਹ ਬੜੇ ਔਖੇ ਆਉਂਦੇ ਸੀ ਅਤੇ ਇੱਥੇ ਆ ਕੇ ਸਾਨੂੰ ਪਤਾ ਨਹੀਂ ਲੱਗਦਾ, ਨਿੱਘ ਸਰੀਰ ਦੀ ਇਹਦੀ ਖਤਮ ਹੋ ਗਈ ਹੈ, ਅਤੇ ਪਰ ਅਸੀਂ ਡਾਕਟਰ ਕੋਲ ਜ਼ਰੂਰ ਜਾਣਾ ਹੈ। ਖਬਨੀ ਚੜ੍ਹਾਈ ਕਰ ਗਿਆ ਮਹਾਰਾਜ, ਇੱਕੋ ਇੱਕ ਪੁੱਤਰ ਹੈ ਸਾਡਾ। ਬਾਬਾ ਜੀ ਨੂੰ ਤਰਸ ਆ ਗਿਆ, ਬਈ ਭੋਲੇ ਭਾਲੇ ਬੈਠੇ ਨੇ, ਕਦ ਦਿਨ ਚੜ੍ਹਨਾ, ਕਦ ਡਾਕਟਰ ਨੇ ਮਿਲਣਾ, ਅਤੇ ਪਹਿਲੀ ਰਾਤ ਇਹ ਆ ਗਈ। ਕਹਿੰਦੇ, ਕਿੰਨਾ ਤੜਕਾ ਸੀ ਜਦ ਤੁਸੀਂ? ਕਹਿੰਦੇ, ਬਾਬਾ ਜੀ ਪਤਾ ਨਹੀਂ ਅੱਧੀ ਰਾਤ ਸੀ, ਸਾਨੂੰ ਤਾਂ ਇੱਥੇ ਆ ਕੇ ਪਤਾ ਲੱਗਿਆ ਵੀ ਰਾਤ ਬਹੁਤ ਵੱਡੀ ਰਹਿੰਦੀ ਹੈ, ਉੱਥੇ ਨਹੀਂ ਸਾਨੂੰ ਕੋਈ ਥੋ ਸੀ ਕਿਉਂਕਿ ਅਸੀਂ ਬੌਂਦਲੇ ਪਏ ਸੀ ਬੱਚੇ ਦੇ ਬਿਮਾਰੀ 'ਚ, ਮੂੰਹ ਨੰਗਾ ਕਰਿਆ। ਕਹਿੰਦੇ, ਵਾਹ ਬਈ ਵਾਹ, ਜਿਹੜਾ ਚੰਗਾ ਭਲਾ ਹੈ, ਜਾਓ ਮੁੜ ਜਾਓ ਘਰ। ਬੀਬੀ ਨੇ ਇਸ਼ਾਰਾ ਕਰਿਆ, ਕਹਿੰਦੀ ਬੱਚਾ ਤਾਂ ਹਿੱਲਣ ਲੱਗ ਗਿਆ, ਪਹਿਲਾਂ ਤਾਂ ਜਮਾਂ ਹੀ ਖਤਮੇ ਹੋਇਆ, ਘਰ ਚਲੀ ਗਈ, ਜਾ ਕੇ ਬੱਚਾ ਨੌਂਬਰ ਨਾ ਹੋ। ਇਹ ਮਹਾਂਪੁਰਸ਼ਾਂ ਦੇ ਬਚਨ ਹੁੰਦੇ ਨੇ ਸਾਧ ਸਿੰਘ, ਪਰ ਮਹਿੰਗੇ ਮਿਲਦੇ ਨੇ, ਸਸਤੇ ਨਹੀਂ, ਕਿਤੇ ਦਿਆਲੂ ਹੋ ਜਾਣ ਐਂ ਵੀ ਵਰਤਾ ਦਿਆ ਕਰਦੇ। ਸੋ ਸਮਾਂ ਲੰਘਦਾ ਗਿਆ, ਸਾਲ ਤੋਂ ਬਾਅਦ ਜਦ ਦੁਬਾਰਾ ਗਏ ਉੱਥੇ, ਪਤਾ ਲੱਗ ਗਿਆ ਉਹਨਾਂ ਨੂੰ ਵੀ ਆ ਰਹੇ ਨੇ। ਉਸ ਵੇਲੇ ਉਹ ਪਠਾਨ ਨਜੁੱਲਾ ਖਾਨ ਅਤੇ ਅਜੀਮ ਖਾਨ ਵੀ ਨਾਲ, ਅਤੇ ਪਠਾਣੇ ਪਠਾਣ ਇਕੱਠੇ ਕਰੇ ਹੋਏ ਨੇ, ਬੇਅੰਤ ਢੋਲ ਵੱਜ ਰਿਹਾ ਅਤੇ ਭੰਗੜਾ ਪੈ ਰਿਹਾ, ਬਾਬਾ ਜੀ ਆ ਰਹੇ। ਟੋਕਰਾ ਭਰਿਆ ਰੱਖਿਆ ਹੋਇਆ ਹਾਰਾਂ ਦਾ, ਮੂਹਰੇ ਚਲਿਆ ਗਿਆ ਰਸਤੇ 'ਚ, ਹਾਰੇ ਹਾਰ ਪਾਤ। ਬਾਬਾ ਤੂੰ ਤਾਂ ਉਹ ਗੱਲ ਕਰਤੀ ਕਿ ਪ੍ਰਗਟ ਕਰਤਾ ਵੀ ਗੁਰੂ ਨਾਨਕ ਦਾ ਦਰਸ਼ਨ ਤੇ ਉੱਤੇ, ਮੈਂ ਥੱਕ ਗਿਆ ਸੀ, ਮਨ ਤਾਂ ਮਨ ਮੰਨ ਕੇ ਸਭ ਪੀਰਾਂ ਫਕੀਰਾਂ ਨੇ ਲਿਆ ਕੇ ਆਪਣਾ ਪੁੱਤਰ ਚਰਨਾਂ 'ਚ ਪਾ ਤਾ, ਆਹ ਤੁਹਾਡਾ ਬਖਸ਼ਿਆ ਆਇਆ, ਮਹਾਂਪੁਰਸ਼ਾਂ ਨੇ ਨਾਂ ਰੱਖਤਾ। ਸੋ ਇਸ ਤਰ੍ਹਾਂ ਜੋ ਹਰ ਦਰਸ਼ਨ ਕੀ ਉਸਤ ਹੈ ਸਾਂ ਹਰ ਕੀ ਵਡਿਆਈ, ਉਹ ਵਡਿਆਈ ਸੰਤਾਂ ਦੀ ਹੁੰਦੀ ਹੈ। ਕਿੰਨੀ ਕੁ ਵਡਿਆਈ ਕਰੀ ਜਾਈਏ, ਚਾਹੇ ਜ਼ਿੰਦਗੀ ਭਰ ਕਰੀ ਜਾਓ, ਸੰਤਾਂ ਦੀ ਵਡਿਆਈ ਨਹੀਂ ਖਤਮ ਹੋਇਆ ਕਰ। ਮਹਾਰਾਜ ਜੀ ਨੂੰ ਗਿਆਨ ਨੂੰ ਕਿੰਨੇ ਸਾਲ ਹੋ, ਗੱਲਾਂ ਹੀ ਨਹੀਂ ਮੁੱਕਦੀਆਂ, ਜਦ ਅਸੀਂ ਦੋ ਇਕੱਠੇ ਹੋਵਾਂਗੇ, ਗੱਲਾਂ ਉਹੀ ਨੇ, ਰੋਜ਼ ਕਰਦੇ ਹਾਂ, ਰੋਜ਼ ਨਵੀਆਂ ਨੇ, ਰੋਜ਼ ਨਵਾਂ ਅਸਰ ਪੈਂਦਾ, ਨਿੱਤ ਨਵੀਆਂ ਬਾਤਾਂ ਨੇ ਉਹੀ। ਸੋ ਅੱਜ ਆਪ ਦਰਾਹੇ ਗਏ ਹੋਏ ਨੇ, ਉੱਥੇ ਕਿਸ਼ੋਰੀ ਲਾਲ, ਉਹਦੇ ਪੁੱਤਰ ਨਹੀਂ ਸੀ ਹੁੰਦਾ ਅਤੇ ਉਸਨੂੰ ਵੀ ਵਚਨ ਦਿੱਤਾ ਅਤੇ ਪੁੱਤਰ ਹੋਇਆ, ਅਤੇ ਉਹਨੇ ਆਪਣੇ ਘਰ ਵਿੱਚ ਅਖੰਡ ਪਾਠ ਕਰਾਇਆ। ਭੋਗਦੇ ਸਮੇਂ ਮਹਾਂਪੁਰਸ਼ ਜਾਂਦੇ ਨੇ, ਉਸਨੇ ਕਾਰ ਭੇਜੀ, ਕਹਿੰਦੇ ਲੈ ਭਾਈ ਕਾਰ ਦੀ ਕੀ ਲੋੜ ਹੈ, ਆਹ ਦੋ ਡਿੰਗਾਂ 'ਤੇ ਤਾਂ ਦਰਾਇਆ ਰਾਮਪੁਰ ਤੋਂ, ਅਸੀਂ ਆਏ ਤੁਸੀਂ ਕਾਰ ਲੈ ਜਾਓ। ਇਸ ਤਰ੍ਹਾਂ ਨਹੀਂ ਸੀ, ਸੋਲ ਨਹੀਂ ਸੀ ਹੋਇਆ ਕਰਦੇ, ਸੰਤ ਬੜੇ ਕਰਦੇ ਸੀਗੇ, ਹੁਣ ਤਾਂ ਸਾਰੇ ਕਹਿੰਦੇ ਆ ਘਰ 'ਚੋਂ ਹੀ ਸਾਨੂੰ ਕਾਰ 'ਚ ਲੈ ਕੇ ਜਾਓ, ਜੇ ਨਾ ਹੋਵੇ ਅਗਲੇ ਕੋਲ ਫਿਰ ਕੀ ਕਰੇ, ਇਹ ਤਾਂ ਮੁਸ਼ਕਿਲ ਹੋ ਗਿਆ। ਕਾਰ ਵਾਲਾ ਵੀ, ਕਾਰ ਵਾਲੇ ਨੂੰ ਪਤਾ ਲੱਗ ਜਾਂਦਾ ਵੀ ਇਹਨੇ ਸੰਤਾਂ ਨੂੰ ਲਿਆਉਣੇ, ਮੰਗ ਲਓ ਜਿੰਨੇ ਪੈਸੇ ਮੰਗਣੇ, ਨਾ ਕਹਿੰਦੇ ਬਾਬੂ ਜੀ ਨੂੰ ਕਹਿ ਦਿਓ ਵੀ ਲੈ ਜਾਵੇ, ਅਸੀਂ ਤੁਰ ਕੇ ਆਉਂਦੇ ਹਾਂ, ਸਿੱਧੇ ਹੀ ਆਪ ਹੋ ਲਏ ਅਤੇ ਦਰਾਜੇ ਪਹੁੰਚ ਗਏ, ਪੁਲ ਤੋਂ ਲੰਘ ਕੇ ਰੇਲ ਵਾਲੇ ਤੋਂ ਉਹਦੇ ਘਰ ਚਲੇ ਗਏ ਅਤੇ ਭੋਗ ਪੈ ਗਿਆ। ਉਸ ਵੇਲੇ ਮਹਾਰਾਜ ਜੀ ਨੂੰ ਇਸ਼ਾਰਾ ਕਰਿਆ ਵੱਡੇ ਮਹਾਂਪੁਰਸ਼ਾਂ ਨੇ, ਕਹਿੰਦੇ ਤੁਸੀਂ ਆਹ ਸ਼ਬਦ ਪੜ੍ਹੋ,
ਤਨ ਜੋਬਨ ਫੁੱਲਾਂ ਦੀਆਂ ਵਾੜੀਆਂ ਖਿੜੀਆਂ ਨਾ ਸਾਰੇ
ਪਵਨ ਤੇਰੇ ਪਤ ਜੋ ਢਲ ਢੁਲ ਜਮਨ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋਗਨ ਨਾ ਹੁੱਲਾ ਦਿਨ ਥੋੜੇ ਥੱਕੇ ਪਿਆ ਪ੍ਰੰਗ। ਮਹਾਰਾਜ ਜੀ ਕਹਿੰਦੇ ਫਿਰ ਸਾਨੂੰ ਜਦੇ ਇਸ਼ਾਰਾ ਕਰਕੇ ਆਹ ਸ਼ਬਦ ਪੜਾਤਾ,
ਦਿਨ ਥੋੜੇ ਰਹਿ ਗਏ ਪਿਆ
ਸਜਣ ਮੇਰੇ ਰੰਗਲੇ ਜਾਇ ਸੁੱਤੇ ਜਰਾਨ ਹੰਭੀ ਵੰਜਾ ਲੂਮਣੀ ਰੋਵਾਂ ਚੁਣੀ। ਇਸ ਤਰ੍ਹਾਂ ਦੇ ਮਹਾਰਾਜ ਕਹਿੰਦੇ ਵੀ ਸੱਤ ਕਈ ਸ਼ਬਦ ਪੜਾਏ। ਤੁਸੀਂ ਕਿਹਾ ਅੱਜ ਦੱਸ ਦੱਸ ਕੇ ਕਿਉਂ ਪੜਾ ਰਹੇ ਨੇ, ਕੋਈ ਪਤਾ ਨਾ ਲੱਗਿਆ ਇਸ ਗੱਲ ਦਾ ਵੀ ਅੱਜ ਮਹਾਂਪੁਰਸ਼ ਆਪ ਸ਼ਬਦ ਕਿਉਂ ਦੱਸ ਰਹੇ ਨੇ ਵੀ ਆਹ ਪੜੋ ਆਹ ਪੜੋ। ਉੱਥੇ ਇੱਕ ਵਿਦਾਂਤੀ ਬੈਠਾ ਸੀ ਭਾਗ ਸਿੰਘ, ਦੀਵਾਨ ਦੀ ਸਮਾਪਤੀ ਹੋਈ, ਮਹਾਂਪੁਰਸ਼ਾਂ ਕੋਲ ਆ ਗਿਆ। ਕਹਿੰਦਾ ਮਹਾਰਾਜ ਤੁਸੀਂ ਅਭੇਦ ਅਵਸਥਾ ਦੇ ਸ਼ਬਦ ਪੜਿਆ ਕਰੋ, ਕਿਉਂਕਿ ਤੁਹਾਡੀ ਅਵਸਥਾ ਇਹ ਨਹੀਂ ਹੈ ਵਿਰਾਗ ਦੇ ਸ਼ਬਦ ਪੜ੍ਹਨ ਦੀ, ਅਤੇ ਤੁਸੀਂ ਐਸੇ ਵਿਰਾਗ ਦੇ ਸ਼ਬਦ ਕਿਉਂ ਪੜ੍ਹਦੇ ਹੋ? ਕਹਿੰਦੇ ਪਾਤਸ਼ਾਹ ਪਰਸ ਉਹਨੂੰ ਪਤਾ ਲੱਗ ਜੂ ਵੀ ਕਿਉਂ ਪੜ੍ਹਦੇ। ਉੱਥੋਂ ਆਏ ਆ ਕੇ ਜੈਲਦਾਰ ਨੂੰ ਬੁਲਾ ਲਿਆ, ਬਹੁਤ ਵਿਸ਼ਵਾਸੀ ਸੀ, ਅਤੇ ਆਪਨੇ ਲੱਕੜੀ ਦਾ ਬਕਸਾ ਬਣਵਾ ਲਿਆ। ਕਹਿੰਦੇ ਲੈ ਜੈਲਦਾਰ ਭੇਤ ਨਾ ਕਿਸੇ ਨੂੰ ਦੇਈ ਅਤੇ ਡੱਬਾ ਬੁੱਕ ਕਰਾ ਦੇ ਹੋਤੀ ਮਰਦਾਨ ਦਾ, ਅਤੇ ਜੋ ਮੇਰੇ ਨਾਲ ਵਾਅਦਾ ਕਰਿਆ ਤਾਂ ਉੱਥੋਂ ਲਿਆਏ ਸੀ ਵਾਪਸ ਸਾਨੂੰ, ਉਹ ਵਾਅਦਾ ਹੁਣ ਪੂਰਾ ਕਰਨ ਦਾ ਸਮਾਂ ਆ ਗਿਆ, ਭੇਤ ਨਾ ਕਿਸੇ ਨੂੰ ਦੇ। ਆਪ ਰਾਮਪੁਰ ਦੇ ਪਿੰਡ ਲੰਘ ਕੇ ਉੱਥੇ ਬਹੁਤ ਬੜਾ ਚੜਾ ਸੀ, ਉੱਥੇ ਸਾਰਾ ਪਿੰਡ ਬੁਲਾ ਲਿਆ। ਕਹਿੰਦੇ ਲਓ ਬਈ ਪ੍ਰੇਮੀਓ ਦੇਖੋ ਕਿੱਡਾ ਚੜ ਹੈ, ਬਲਦਾਂ ਨੂੰ ਕਿੰਨੀ ਤਕਲੀਫ ਹੁੰਦੀ ਹੈ, ਉਹ ਬੇਜਾਨ ਵਿਚਾਰੇ ਬੇਜਵਾਨ ਜਿਹੜੇ ਜਾਨਵਰ ਨੇ ਸੀਸਾਂ ਦਿੰਦੇ ਨੇ, ਕਿ ਦਰਸੀਸਾਂ ਦਿੰਦੇ, ਲਿਆਓ ਗੱਡੇ ਜੋੜ ਕੇ ਅੱਜ ਆ ਭਰ ਕੇ। ਸਵੇਰ ਤੋਂ ਭਰਨ ਲੱਗ ਗਏ, ਸ਼ਾਮ ਹੋ ਗਈ, ਜੋ ਚੜਾ ਭਰਾ ਤਾ ਬਹੁਤ ਵਧੀਆ ਰਸਤਾ ਬਣ ਗਿਆ। ਕਹਿੰਦੇ ਗੁਰੂ ਦੀਆਂ ਸੰਗਤਾਂ ਆਉਂਦੀਆਂ ਕਿੰਨੀ ਤਕਲੀਫ ਹੈ। ਉੱਥੇ ਚਲੇ ਗਏ, ਥੋੜ੍ਹਾ ਜਿਹਾ ਮੰਜੀ 'ਤੇ ਬੈਠ ਗਏ। ਮਹਾਰਾਜ ਜੀ ਕਹਿੰਦੇ ਅਸੀਂ ਪੁੱਛਿਆ ਵੀ ਕੀ ਗੱਲ? ਕਹਿੰਦੇ ਧਰਮ ਜੀ ਲੱਗਦੀ ਹੈ ਸਾਨੂੰ। ਦੂਸਰਾ ਦਿਨ ਹੋਇਆ, ਕਹਿੰਦੇ ਮੰਜਾ ਸਾਡਾ ਖੁੱਲ੍ਹੇ ਤੋਂ ਡਾਇਓ, ਅੱਜ ਅੱਧੀ ਰਾਤ ਹੋਈ ਜੇ ਆਪਨੇ ਅੰਮ੍ਰਿਤ ਵੇਲੇ ਸਰੀਰ ਛੱਡਤਾ, ਮਹਾਂਪੁਰਸ਼ ਕਿਤੇ ਜਾਇਆ ਨਹੀਂ ਕਰਦੇ, ਇਸ ਤਰ੍ਹਾਂ ਹੀ ਹੁੰਦਾ ਉਹਨਾਂ ਦਾ।
ਲਹਿਰ ਮਿਲ ਗਈ ਸਾਗਰ ਵਿੱਚੋਂ ਉੱਠ ਕੇ ਜੋਤੀ ਨਾਲ Thank you.
ਸਮੁੰਦਰ ਦੀਆਂ ਲਹਿਰਾਂ ਉੱਠਦੀਆਂ, ਬੜੇ ਸਫ਼ਰ ਕਰਦੀਆਂ ਨੇ, ਹਜ਼ਾਰਾਂ ਮੀਲ ਦਾ ਸਫ਼ਰ ਕਰਦੀਆਂ ਤੁਰੀਆਂ ਨੇ, ਕੰਢੇ 'ਤੇ ਆ ਕੇ ਟਕਰਾਉਂਦੀਆਂ, ਉਹਦੇ ਬਾਅਦ ਜਾਂਦੀਆਂ ਕਿੱਥੇ ਨੇ, ਸਮੁੰਦਰ 'ਚ ਲੱਗ ਜਾਂਦੇ। ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ, ਕਦੇ ਗਏ ਉਹ ਕਾਤੇ ਆਇਓ, ਜਲਤੇ ਉੱਠੇ ਅਨਕ ਤਰੰਗਾ, ਤਨ ਭੂਸ਼ਣ ਕੀਨੇ ਬੋਰੰਗਾ, ਬੀਜ ਬੀਜ ਦੇਖਿਓ ਬਹੁਤ ਪ੍ਰਕਾਰਾ, ਫਲ ਪਾਕੇ ਤਾਂ ਇੱਕ ਅੰਕਾਰ, ਸ਼ਾਇਦ ਕਟਾਵੇਂ ਇੱਕ ਅਕਾਸ਼, ਕੱਟ ਬੂਟੇ ਤਾਂ ਉਹੀ ਪ੍ਰਕਾਸ਼। ਸੋ ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਆਤਮ ਬਰਮ ਲੀਨ ਕਹਿੰਦੇ ਨੇ, ਵੱਖਰੇ ਨਹੀਂ ਰਹਿੰਦੇ ਮਹਾਂਪੁਰਸ਼, ਲੀਨ ਹੋ ਜਾਇਆ ਕਰਦੇ ਨੇ, ਪਰਮੇਸ਼ੁਰ ਦਾ ਰੂਪ ਬਣ ਜਾਂਦੇ ਨੇ, ਵੱਖਰੇ ਨਹੀਂ ਹੋਇਆ ਕਰਦੇ। ਸੋ ਐਸੇ ਜੋ ਮਹਾਂਪੁਰਸ਼ ਨੇ, ਇਹ ਨਾ ਤਾਂ ਦਿਖਾਵੇ ਨਾਲ ਬਣਿਆ ਕਰਦੇ, ਨਾ ਪਬਲਿਸਿਟੀ ਨਾਲ ਬਣਦੇ ਆ, ਇਹਨਾਂ ਦੀ ਤਾਂ ਰਹਿਤ ਹੋਇਆ ਕਰਦੀ ਹੈ, ਬਾਣਾ ਹੋਇਆ ਕਰਦਾ। ਕਈ ਬਾਣੇ 'ਤੇ ਹੋ ਜਾਂਦਾ ਜੀ, ਫਿਰ ਲੰਮਾ ਚੋਲਾ ਹੋਵੇ, ਗਿੱਟਿਆਂ ਤੱਕ ਦਾ ਚੋਲਾ ਹੋਵੇ, ਨਹੀਂ ਇਹ ਬਾਣਾ ਨਹੀਂ ਸੰਤਾਂ ਦਾ, ਸੰਤਾਂ ਦਾ ਬਾਣਾ ਹੈ ਆਠ ਪਹਿਰ ਨਿਕਟ ਕਰ ਜਨ, ਪ੍ਰਭ ਕਾ ਕੀਆ ਮਿੱਠਾ ਮਨ ਹੈ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਾਤਸ਼ਾਹ। ਸੰਤ ਰਹਿਤ ਸੁਣੋ ਮੇਰੇ ਭਾਈ, ਯੁਆ ਕੀ ਮਹਿਮਾ ਕਥਨ ਨਾ ਜਾਈ, ਵਰਤਣ ਜਾ ਕੇ ਕੇਵਲ ਨਾਮ, ਕਦੇ ਉੱਥੇ ਪੋਲੀਟੀਕਲ ਗੱਲਾਂ ਨਹੀਂ ਹੋਣਗੀਆਂ, ਕਦੇ ਦੁਨਿਆਵੀ ਬਾਤਾਂ ਨਹੀਂ ਹੋਣਗੀਆਂ, ਜਦ ਗੱਲ ਹੋਏਗੀ ਨਾਮ ਦੀ ਹੋਏਗੀ, ਬੰਦਗੀ ਦੀ ਹੋਏਗੀ, ਭਜਨ ਦੀ ਹੋਏਗੀ, ਅਤੇ ਨਾਮ ਦੀਆਂ ਹੀ ਗੱਲਾਂ ਕਰਨਗੇ। ਅੰਧ ਰੂਪ ਕੀਰਤਨ ਵਿਸਰਾਮ, ਮਿੱਤਰ ਸਤਰ ਜਾ ਕੇ ਇੱਕ ਸਮਾਨੇ, ਚਾਹੇ ਮਿੱਤਰ ਆ ਜਾਏ ਚਾਹੇ ਸ਼ਤਰੂ ਆ ਜਾਏ। ਇੱਥੇ ਹੁਣੇ ਸੁਣਾਉਂਦੇ ਸੀ ਬਈ ਕਤਲ ਕਰਕੇ ਆ ਜਾਵੇ ਤਾਂ ਵੀ ਲੰਗਰ ਤਿਆਰ ਹੈ, ਮਿੱਤਰ ਆ ਜਾਵੇ ਤਾਂ ਵੀ ਉਸੇ ਪੰਗਤ 'ਚ ਬਿਠਾ ਦੇਣਾ, ਜੇ ਨਾਮ ਦੀ ਸੋਝੀ ਦੇਣੀ ਹੈ ਦੋਹਾਂ ਨੂੰ ਦੇਣੀ ਹੈ। ਜਿਹੜਾ ਸ਼ਤਰੂ ਹੈ ਨਹੀਂ ਕਿਹੜਾ ਹੈ ਸ਼ਤਰੂ ਹੈ, ਕਿਉਂਕਿ ਉਹਨਾਂ ਦਾ ਤਾਂ ਹੈ ਹੀ ਨਹੀਂ ਮਨ ਮੇਰੇ, ਜਿਹਨੇ ਆਪਣਾ ਭਰਮ ਗਵਾਤਾ, ਤਿਸਦੇ ਪਾਣੀ ਕੋਏ ਨਾ ਪੁੱਲਾ, ਜਿਨ ਸਕਲੋ ਬਰਮ ਪਛਾਤਾ, ਜਿਹਨੇ ਸਾਰਿਆਂ ਦੇ ਅੰਦਰ ਇੱਕੋ ਪਰਮੇਸ਼ੁਰ ਦੀ ਜੋਤੀ ਦੇ ਤੱਕ ਲਈ, ਆਪਣੇ ਅੰਦਰ ਤੱਕ ਲਈ, ਹੁਣ ਦੂਜਾ ਤਾਂ ਕੋਈ ਰਿਹਾ ਹੀ ਨਾ, ਆਪੇ ਹੀ ਆਪ ਹੋ ਗਿਆ ਸਾਰਿਆਂ ਦੇ। ਸੋ ਇਸ ਕਰਕੇ ਮਿੱਤਰ ਸ਼ਤਰ ਨਹੀਂ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਘ ਹਮ ਕੋ ਮਾਨਾ ਹੈ। ਸੋ ਮਿੱਤਰ ਸਤਰ ਜਾ ਕੇ ਇੱਕ ਸਮਾਨ ਹੈ, ਪ੍ਰਭ ਆਪਣੇ ਬਿਨਾਂ ਵਰਨਾ ਜਾਣਾ ਹੈ, ਕੋਟ ਕੋਟ ਅਗ ਕਾਟਣ ਹਾਰੇ, ਦੁੱਖ ਦੂਰ ਕਰਨ ਜੀ ਕੇ ਦਾਤਾਰ, ਸੂਰਬੀਰ ਬਚਨ ਕੇ ਬਲੀ, ਬਚਨ ਕੀਤਾ ਹੋਇਆ ਅੰਥਾ ਨਹੀਂ ਜਾਂਦਾ, ਕਹਿ ਦੇਣੇ ਇੱਕ ਵਾਰੀ ਮਹਾਂਪੁਰਸ਼ ਫਿਰ ਨਹੀਂ ਜਾਏਗਾ। ਮਹਾਰਾਜ ਜੀ ਹਾਪੜ ਗਏ ਹੋਏ ਨੇ ਅਤੇ ਉੱਥੇ ਗੁਰਦੇਵ ਸਿੰਘ ਨੂੰ ਤੁਸੀਂ ਹੁਣ ਦੇਖਿਆ ਸਟੇਜ 'ਤੇ ਬੋਲਦੇ ਸੀ, ਇਹ ਵੀ ਆਏ ਹੋਏ ਸੀ, ਮੈਂ ਵੀ ਆਇਆ ਹੋਇਆ ਸੀ। ਉੱਥੇ ਇੱਕ ਮੁੰਡਾ ਚੰਗਾ ਜਵਾਨ ਸਿਰ ਹਿਲਾਈ ਜਾਂਦਾ ਬਾਹਰ, ਉੱਥੇ ਆਲੇ ਦੁਆਲੇ ਖੜ੍ਹੇ ਨੇ ਬਹੁਤ ਸਾਰੇ, ਅਤੇ ਮੈਂ ਵੀ ਚਲਿਆ ਗਿਆ। ਮੈਂ ਕਿਹਾ ਵੀ ਇਹ ਕੀ ਹੋ ਰਿਹਾ ਤਮਾਸ਼ਾ, ਕਹਿਣ ਲੱਗੇ ਜੇ ਕੋਈ ਪ੍ਰੇਤ ਆਇਆ ਹੋਇਆ ਬੋਲਦਾ। ਮੈਂ ਕਿਹਾ ਇਹ ਗੱਲ ਕਦੇ ਹੁੰਦਾ, ਮੈਂ ਤਾਂ ਭੂਤ ਪ੍ਰੇਤ ਮੰਨਦਾ ਹੀ ਨਹੀਂ ਹਾਂ। ਕਹਿਣ ਲੱਗੇ ਕਹਿੰਦੇ ਆ ਕੇ ਥੋੜ੍ਹੀ ਗੱਲ ਕਰਾ ਦਿੰਦੇ ਹਾਂ। ਉੱਥੇ ਜਾ ਕੇ ਉਹਨੂੰ ਕਿਹਾ, ਕਹਿੰਦੇ ਗੱਲ ਕਰ ਲਓ ਸਰਦਾਰ ਨਾਲ, ਕਿਉਂਕਿ ਸੰਤਾਂ ਮੈਨੂੰ ਉਹੀ ਕਹਿਣ ਲੱਗ ਗਿਆ, ਮੈਂ ਤਾਂ ਘਰਵਾਰੀ ਬੰਦਾ, ਬਾਲ ਬੱਚਿਆਂ 'ਚ ਹੁਣ ਵੀ ਆ ਬੱਚੇ ਮੇਰੇ ਆਲੇ ਦੁਆਲੇ ਬੈਠੇ ਸੀ, ਸੰਤ ਨਹੀਂ ਹੈ, ਸੰਤ ਐਵੇਂ ਵਾਧੂ ਦੀ ਉਪਾਧੀ ਮਾਰ ਪਾਈ ਹੋਈ ਆ, ਮੈਂ ਬਥੇਰਾ ਟਲਦਾ ਫਿਰ ਨਹੀਂ ਹਟ ਕੇ ਕਹਿੰਦੇ। ਸੋ ਉੱਥੇ ਮੈਂ ਉਹਨੂੰ ਕਿਹਾ ਮੈਂ ਕਿਹਾ ਗੱਲ ਕਰਾਓ। ਕਹਿੰਦੇ ਸਰਦਾਰ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਕਹਿੰਦਾ ਮੈਂ ਸਰਦਾਰ ਤੋਂ ਮਰਬੇ ਲੈਣੇ ਨੇ, ਮੈਂ ਗੱਲ ਕਰਾਂ। ਮੇਰੇ ਮੂੰਹੋਂ ਨਿਕਲ ਗਿਆ, ਮੈਂ ਕਿਹਾ ਵੀ ਤੇਰੀ ਮਹਾਰਾਜ ਨਾਲ ਮੁਲਾਕਾਤ ਕਰਾ ਦੂੰ, ਕਹਿ ਦਿੰਦਾ ਬੈਠਾ ਤੂੰ ਇੱਥੇ। ਕਹਿਣ ਲੱਗਿਆ ਕਰਾ ਦੋਗੇ ਮਖਾ? ਮੇਰੇ ਨਾਲ ਗੱਲਾਂ ਕਰਨ ਲੱਗ ਗਿਆ, ਪੁੱਛਣ ਲੱਗ ਗਿਆ ਮੇਰੇ ਤੇ ਗੱਲਾਂ। ਮੈਂ ਕਿਹਾ ਚੰਗਾ ਪਹਿਲਾਂ ਤੇਰੀ ਮੁਲਾਕਾਤ ਇਹ ਕਰਾਈ। ਮੈਂ ਮਹਾਰਾਜ ਜੀ ਨੂੰ ਜਾ ਕੇ ਕਿਹਾ ਮਹਾਰਾਜ ਭੂਤਾਂ ਵਾਲੇ ਨਾਲ ਨਹੀਂ ਸੀ ਗੱਲ ਕਰਦੇ, ਜੇ ਕੋਈ ਆ ਜਾਣਾ ਬਾਤ ਇਹ ਨਾ ਕਰਨੀ ਉਹਨਾਂ। ਮੈਂ ਕਿਹਾ ਮਹਾਰਾਜ ਜੀ ਇਸ ਤਰ੍ਹਾਂ ਨਾਲ ਇੱਕ ਐ ਰੂਹ ਹੈ, ਈਵਲ ਸਪਿਰਿਟ ਹੈ ਅਤੇ ਐਂ ਕਰਦੀ ਹੈ। ਮੈਂ ਬਥੇਰਾ ਕਿਹਾ ਮਹਾਰਾਜ ਜੀ, ਕਹਿੰਦੇ ਨਾ ਨਾ ਇੱਥੇ ਤਾਂ ਡੋਲੀਆਂ ਫੈਲਣ ਲੱਗ ਜਾਣਗੀਆਂ ਜੇ ਆਪਾਂ ਇੱਕ ਨੂੰ ਕਰਤਾ। ਐ ਨਾਮ 'ਚ ਪਾਈਏ ਕਿ ਭੂਤਾਂ ਵਾਲਿਆਂ ਨੂੰ ਸਮਝੀਏ, ਇਵੇਂ ਜਿਵੇਂ ਹੀ ਹੈ ਸਾਧ ਸਿੰਘ ਮੇਰੇ ਕੋਲ ਬਹੁਤ ਆਉਂਦੇ ਜੀ ਹਵਾ ਹੈ। ਮੈਂ ਕਿਹਾ ਮੈਂ ਹਵਾ ਨੂੰ ਕੀ ਕਰਾਂ, ਮੈਂ ਕੋਈ ਚਿਲੇ ਕੱਟੇ ਹੋਏ ਨੇ, ਤੂੰ ਜਪਜੀ ਸਾਹਿਬ ਦਾ ਪਾਠ ਕਰ ਲੈ, 25 ਪਾਠ ਕਰ ਲੈ। ਫਿਰ ਕਹਿੰਦੇ ਅਸੀਂ ਅਨਪੜ੍ਹ ਹਾਂ। ਮੈਂ ਫਿਰ ਅਨਪੜ੍ਹ ਹੈ, ਤੂੰ ਮੂਲ ਮੰਤਰ ਪੜ੍ਹੀ ਜਾ। ਕਹਿੰਦੇ ਯਾਦ ਨਹੀਂ ਹੁੰਦਾ, ਵੀ ਤੂੰ ਵਾਹਿਗੁਰੂ ਵਾਹਿਗੁਰੂ ਕਰੀ ਜਾ, ਜਾ ਜੇ ਤੇ ਕੁਛ ਨਹੀਂ ਹੁੰਦਾ ਨਾ, ਤੂੰ ਸਵੇਰ ਤੋਂ ਲੱਗ ਜਾ ਕਰ, ਸੂਰਜ ਛਿਪੇ ਨਹੀਂ ਜਦ ਤਾਈਂ ਨੀਂਦ ਨਹੀਂ ਆਉਂਦੀ, ਵਾਹਿਗੁਰੂ ਵਾਹਿਗੁਰੂ ਕਰੀ ਜਾਏ, ਕਿਹਦੇ ਨਾਲ ਨਾ ਗੱਲ ਕਰੀ, ਜੇ ਦੌਰਾ ਪੈ ਗਿਆ ਤਾਂ ਮੈਨੂੰ ਫੜ ਲਈ ਆ ਕੇ। ਗੁਰੂ ਨਾਨਕ ਸਾਹਿਬ ਦੇ ਚਰਨ ਆਪਣੇ ਹਿਰਦੇ 'ਚ ਬਸਾ ਦੇ, ਜਦ ਤੇਰੇ ਅੰਦਰ ਗੁਰੂ ਨਾਨਕ ਨੇ, ਫਿਰ ਭੂਤ ਤਗੜਾ ਹੈ, ਗੁਰੂ ਨਾਨਕ ਤਗੜਾ। ਗੁਰੂ ਨਾਨਕ ਨੂੰ ਤਾਂ ਵਸਾਉਣਾ ਨਹੀਂ ਜਿਹੜਾ ਅੰਗ ਸੰਗ ਵਿਆਪਕ ਹੈ, ਭੂਤ ਜਿਹੜਾ ਬਾਹਰ ਹੈ ਕਦੇ ਆਉਂਦਾ ਕਦੇ ਜਾਂਦਾ ਉਹਨੂੰ ਵਸਾਉਣਾ। ਗੁਰੂ ਨਾਨਕ ਮਾਰ ਬਾਣੀ ਕਹਿੰਦੀ ਹੈ ਵੀ ਗੁਰੂ ਨਾਨਕ ਹਰੇਕ ਦੇ ਨਾਲ ਰਹਿੰਦਾ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਅਤੇ ਸਦਾ ਸਮਾ। ਗੁਰੂ ਨੂੰ ਜੇ ਭੁੱਲਿਆ ਹੈ ਤਾਂ ਇਹ ਤਾਂ ਭੂਤ ਪ੍ਰੇਤ ਆਉਣੇ ਹੀ ਹੋਏ ਭਾਈ, ਫਿਰ ਕਮਜ਼ੋਰੀਆਂ ਵੀ ਆਉਣੀਆਂ, ਫਿਰ ਵਿਘਨ ਵੀ ਆਉਣੇ ਹੈ। ਜੇ ਪ੍ਰਭੂ ਨੂੰ ਯਾਦ ਰੱਖੇ, ਪ੍ਰਭ ਸਿਮਰਤ ਕਛ ਵਿਘਨ ਨਾ ਲੱਗੇ, ਸਾਰੇ ਵਿਘਨ ਦੂਰ ਹੋ ਜਾਣਗੇ। ਸੰਤਾਂ ਕੋਲ ਕੋਈ ਮੰਤਰ ਜੰਤਰ ਨਹੀਂ ਹੁੰਦੇ, ਉਹ ਸਿਰਫ ਨਾਮ ਦੇ ਲੜ ਲਾਉਂਦੇ ਆ ਵੀ ਚੱਲ ਕਿਵੇਂ ਲੱਗ ਜਾਵੇ, ਲੇਕਿਨ ਸੰਸਾਰ ਨਹੀਂ ਲੱਗਿਆ ਕਰਦਾ, ਆਪਣਾ ਮਤਲਬ ਕੱਢ ਕੇ ਰਾਹ ਪੈਂਦੇ। ਮਹਾਰਾਜ ਜੀ ਕਹਿੰਦੇ ਨਾ ਇਹ ਗੱਲ ਤਾਂ ਨਹੀਂ ਆਪਾਂ ਕਰਨੀ, ਇੱਥੇ ਤਾਂ ਕਹਿੰਦੇ ਬੇਅੰਤ ਆ ਜਾਣਗੇ। ਮੈਂ ਕਿਹਾ ਨਹੀਂ ਮਹਾਰਾਜ, ਕਿਰਪਾ ਕਰੋ ਆਪ। ਉਹ ਮੈਂ ਭੁੱਲ ਗਿਆ, ਮੈਂ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਇਹ ਤਾਂ